എ ആകാശവാണി ജലന്ധരെ. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ. ਪਹਿਲਾਂ ਖਾਸ ਖਬਰਾਂ. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤੇਲੰਗਾਨਾ ਤੇ ਛੱਤੀਸਗੜ੍ਹ ਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ. ਕੇਂਦਰੀ ਮੰਤਰੀ ਡਾ ਜਤਿੰਦਰ ਸਿੰਘ ਨੇ ਕਿਹਾ ਕਿ ਇਸਰੋ ਹੁਣ ਦੁਨੀਆਂ ਦੀ ਮੋਹਰੀ ਪੁਲਾੜ ਏਜੰਸੀ ਮੰਨੀ ਜਾਂਦੀ ਏ. ਉਨ੍ਹਾਂ ਪੁਲਾੜ ਵਿਗਿਆਨੀਆਂ ਨੂੰ ਸਨਮਾਨਿਤ ਕੀਤਾ. ਮੈਡੀਸਿਨ ਚ 2023 ਦਾ ਨੋਬਲ ਪ੍ਰਾਈਜ਼ mRNA ਕੋਵਿਡ 19 ਵੈਕਸੀਨ ਦੇ ਵਿਕਾਸ ਲਈ ਕੇਟਲਿਨ ਕਾਰੀਕੋ ਤੇ ਡਰੂ ਵੇਸਮੈਨ ਨੂੰ ਦਿੱਤਾ ਗਿਐ. ਏਸ਼ੀਆਈ ਖੇਡਾਂ ਚ ਭਾਰਤ ਨੇ ਹੁਣ ਤੱਕ 13 ਸੋਨੇ ਦੇ 24 ਚਾਂਦੀ ਦੇ ਤੇ 23 ਕਾਂਸੀ ਦੇ ਤਮਗਿਆਂ ਨਾਲ ਕੁਲ 60 ਤਮਗੇ ਹਾਸਲ ਕੀਤੇ ਨੇ. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਛੱਤੀਸਗੜ੍ਹ ਤੇ ਤੇਲੰਗਾਨਾ ਦਾ ਦੌਰਾ ਕਰਨਗੇ. ਸ੍ਰੀ ਮੋਦੀ ਛੱਤੀਸਗੜ੍ਹ ਵਿਚ 26,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਤੇ ਸਮਰਪਿਤ ਕਰਨਗੇ. ਉਹ ਬਸਤਰ ਜ਼ਿਲ੍ਹੇ ਚ ਨਗਰਨਰ ਵਿਖੇ NMDC ਸਟੀਲ ਲਿਮਿਟਿਡ ਸਟੀਲ ਪਲਾਂਟ ਰਾਸ਼ਟਰ ਨੂੰ ਸਮਰਪਿਤ ਕਰਨਗੇ. ਇਹ ਸਟੀਲ ਪਲਾਂਟ ਇਕ ਗ੍ਰੀਨ ਫੀਲਡ ਪ੍ਰੋਜੈਕਟ ਏ ਜੋ ਉੱਚ ਮਿਆਰ ਦੇ ਫੌਲਾਦ ਦਾ ਉਤਪਾਦਨ ਕਰੇਗਾ. ਪ੍ਰਧਾਨ ਮੰਤਰੀ ਅਨੰਤਨਾਗ ਤੇ ਤਾਰੋਕੀ ਦਰਮਿਆਨ ਨਵੀਂ ਰੇਲ ਪਟੜੀ ਤੇ ਜਗਦਲਪੁਰ ਤੇ ਦਾਂਤੇਵਾੜਾ ਦਰਮਿਆਨ ਰੇਲ ਪਟੜੀ ਦੋਹਰੀਕਰਨ ਦਾ ਪ੍ਰੋਜੈਕਟ ਸਮਰਪਿਤ ਕਰਨਗੇ. ਸ਼ਾਮੀ ਪ੍ਰਧਾਨ ਮੰਤਰੀ ਤੇਲੰਗਾਨਾ ਵਿਚ ਨਿਜ਼ਾਮਾਬਾਦ ਪਹੁੰਚਣਗੇ, ਜਿੱਥੇ ਉਹ ਕੋਈ 8,000 ਕਰੋੜ ਰੁਪਏ ਦੇ ਬਿਜਲੀ, ਰੇਲ ਤੇ ਸਿਹਤ ਖੇਤਰ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ. ਉਹ ਰਾਜ ਵਿਚ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ ਤਹਿਤ ਬਣਾਏ ਜਾਣ ਵਾਲੇ ਕ੍ਰਿਟੀਕਲ ਕੇਅਰ ਬਲਾਕਾਂ ਦਾ ਨੀਂਹ ਪੱਥਰ ਵੀ ਰੱਖਣਗੇ. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਲਗਭਗ 19,260 ਕਰੋੜ ਰੁਪਏ ਦੀਆਂ ਕਈ ਵਿਕਾਸ ਪਹਿਲਕਦਮੀਆਂ ਦਾ ਨੀਂਹ ਪੱਥਰ ਰੱਖਿਆ ਤੇ ਰਾਸ਼ਟਰ ਨੂੰ ਸਮਰਪਿਤ ਕੀਤਾ. ਉਨੂਾਂ ਨੇ ਲਗਭਗ 11,895 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਦਿੱਲੀ ਵਡੋਦਰਾ ਐਕਸਪ੍ਰੈਸ ਵੇ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ. ਉਨੂਾਂ 1,880 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ 5 ਵੱਖ ਵੱਖ ਸੜਕੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ. ਗਵਾਲੀਅਰ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇੰਦੌਰ ਅਤੇ ਉਜੈਨ ਸਮੇਤ ਇਹ ਨਵੇਂ ਸਨਅਤੀ ਸਟਾਰਟਅਪ ਨੌਜਵਾਨਾਂ ਲਈ ਹਜ਼ਾਰਾਂ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨਗੇ. ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਚਿਤੌੜਗੜ੍ਹ ਵਿਖੇ 7,000 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਤੇ ਸਮਰਪਿਤ ਕੀਤਾ. ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪਛੜੇ ਖੇਤਰਾਂ ਦਾ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਰਹੀ ਏ. ਕੇਂਦਰੀ ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਡਾ ਜਤਿੰਦਰ ਸਿੰਘ ਨੇ ਕਿਹੈ ਕਿ ਪੁਲਾੜ ਖੋਜ ਵਿਚ ਭਾਰਤ ਦਾ ਕੱਦ ਦਿਨ ਬ ਦਿਨ ਵੱਧ ਰਿਹੈ ਤੇ ਉਹ ਵੱਡੀਆਂ ਪੁਲਾੜ ਤਾਕਤਾਂ ਦਾ ਮੁਕਾਬਲਾ ਕਰ ਰਿਹੈ. ਕੱਲ ਨਵੀਂ ਦਿੱਲੀ ਚ ਇਕ ਸਮਾਰੋਹ ਦੌਰਾਨ ਇਸਰੋ ਵਿਗਿਆਨੀਆਂ ਨੂੰ ਸਨਮਾਨਿਤ ਕਰਦਿਆਂ ਡਾ ਸਿੰਘ ਨੇ ਕਿਹਾ ਕਿ ਇਸਰੋ ਹੁਣ ਦੁਨੀਆਂ ਦੀ ਇਕ ਮੋਹਰੀ ਪੁਲਾੜ ਏਜੰਸੀ ਮੰਨੀ ਜਾਂਦੀ ਏ. ਉਨੂਾਂ ਅੱਗੇ ਕਿਹਾ ਕਿ ਅਮਰੀਕਾ ਤੇ ਰੂਸ ਵਰਗੇ ਦੇਸ਼ ਜੋ ਕਦੇ ਭਾਰਤ ਨੂੰ ਨਜ਼ਰਅੰਦਾਜ਼ ਕਰਦੇ ਸਨ ਹੁਣ ਭਾਗੀਦਾਰੀ ਕਰਨਾ ਚਾਹੁੰਦੇ ਨੇ. ਮੰਤਰੀ ਨੇ ਕਿਹਾ ਕਿ ਭਾਰਤ ਨੂੰ ਦੇਸ਼ ਦੇ ਰਵਾਇਤੀ ਅਮੀਰ ਗਿਆਨ ਦਾ ਵਾਧੂ ਲਾਭ ਪ੍ਰਾਪਤ ਏ. ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਭਾਰਤ ਨੂੰ ਵਿਗਿਆਨ ਤੇ ਤਕਨਾਲੋਜੀ ਸੈਕਟਰ ਵਿਚ ਸਮਰਪਿਤ ਵਿਅਕਤੀਆਂ ਤੇ ਸੰਸਥਾਵਾਂ ਦੇ ਸਹਿਯੋਗ ਦੀ ਜ਼ਰੂਰਤ ਏ. ਫਿਜ਼ੀਓਲੋਜੀ ਜਾਂ ਮੈਡੀਸਿਨ ਲਈ ਨੋਬਲ ਪ੍ਰਾਈਜ਼ ਸਾਂਝੇ ਤੌਰ ਤੇ ਪ੍ਰੋਫੈਸਰ ਕੇਟਲਿਨ ਕਾਰੀਕੋ ਤੇ ਪ੍ਰੋਫੈਸਰ ਡਰੂ ਵੇਸਮੈਨ ਨੂੰ ਦਿੱਤਾ ਗਿਐ. ਉਨੂਾਂ ਨੇ ਉਹ ਤਕਨਾਲੋਜੀ ਵਿਕਸਿਤ ਕੀਤੀ ਏ ਜਿਸ ਨਾਲ mRNA ਕੋਵਿਡ ਵੈਕਸੀਨ ਲਈ ਰਾਹ ਪੱਧਰਾ ਹੋਇਐ. ਮਹਾਮਾਰੀ ਤੋਂ ਪਹਿਲਾਂ ਤਕਨਾਲੋਜੀ ਦੀ ਪਰਖ ਕੀਤੀ ਜਾ ਰਹੀ ਸੀ ਪਰ ਹੁਣ ਦੁਨੀਆਂ ਭਰ ਵਿਚ ਲੱਖਾਂ ਲੋਕਾਂ ਨੂੰ ਦਿੱਤੀ ਗਈ ਏ. ਹੁਣ mRNA ਤਕਨਾਲੋਜੀ ਦੀ ਕੈਂਸਰ ਸਮੇਤ ਹੋਰ ਬਿਮਾਰੀਆਂ ਲਈ ਖੋਜ ਕੀਤੀ ਜਾ ਰਹੀ ਏ. ਹੰਗਰੀ ਦੇ ਕਾਰਕਿਓ ਤੇ ਅਮਰੀਕਾ ਦੇ ਵੇਸਮੈਨ ਨੇ 2021 ਚ ਪ੍ਰਤਿਸ਼ਠਿਤ ਲਾਸਕਰ ਅਵਾਰਡ ਸਮੇਤ ਆਪਣੀ ਖੋਜ ਲਈ ਕਈ ਅਵਾਰਡ ਹਾਸਲ ਕੀਤੇ ਨੇ. ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ. ਪੰਜਾਬ ਵਿਚ ਸੂਬਾ ਸਰਕਾਰ ਨੇ 15 ਸਤੰਬਰ ਤੋਂ 2 ਅਕਤੂਬਰ ਤੱਕ ਕੂੜਾ ਮੁਕਤ ਭਾਰਤ ਵਿਸ਼ੇ ਨਾਲ ਰਾਜ ਵਿਆਪੀ ਸਵੱਛਤਾ ਹੀ ਸੇਵਾ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ. ਇਹ ਮੁਹਿੰਮ ਕ੍ਰਮਵਾਰ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ਸਵੱਛ ਭਾਰਤ ਮਿਸ਼ਨ ਸ਼ਹਿਰੀ ਦੇ ਫਲੈਗਸ਼ਿਪ ਪ੍ਰੋਗਰਾਮਾਂ ਤਹਿਤ ਜਲ ਸ਼ਕਤੀ ਮੰਤਰਾਲੇ ਅਤੇ ਭਾਰਤ ਸਰਕਾਰ ਦੇ ਮਕਾਨਾਂ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਇਕ ਸਾਂਝੀ ਪਹਿਲਕਦਮੀ ਸੀ. ਰਾਜ ਸਰਕਾਰ ਨੇ ਕੱਲ੍ਹ ਇਸ ਮੁਹਿੰਮ ਦੌਰਾਨ ਸਫਾਈ ਅਤੇ ਹੋਰ ਸਬੰਧਤ ਗਤੀਵਿਧੀਆਂ ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਪੰਚਾਇਤਾਂ, ਸਕੂਲਾਂ ਅਤੇ ਸਫਾਈ ਸੇਵਕਾਂ ਨੂੰ ਸਨਮਾਨਿਤ ਕੀਤਾ ਏ. ਪੰਜਾਬ ਦੇ ਜਿਹੜੇ 24 ਪਿੰਡਾਂ ਨੇ ਸਾਫ ਸਫਾਈ, ਤਰਲ ਤੇ ਠੋਸ ਰਹਿੰਦ ਖੂੰਹਦ ਦਾ ਸੁਚੱਜਾ ਪ੍ਰਬੰਧ ਅਤੇ ਬੁਨਿਆਦੀ ਸਵੱਛ ਸਹੂਲਤਾਂ ਪੱਖੋਂ ਉੱਤਮ ਕੰਮ ਕੀਤੇ ਨੇ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਵੱਛ ਭਾਰਤ ਦਿਵਸ ਮੌਕੇ ਕੱਲ ਚੰਡੀਗੜ੍ਹ ਵਿਚ ਹੋਏ ਰਾਜ ਪੱਧਰੀ ਸਮਾਗਮ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਸਾਫ ਸਫਾਈ ਰੱਖਣ, ਆਲੇ ਦੁਆਲੇ ਨੂੰ ਖੂਬਸੂਰਤ ਬਣਾਉਣ ਅਤੇ ਸਵੱਛਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਪਿੰਡਾਂ ਦੇ 23 ਸਕੂਲਾਂ ਨੂੰ ਉੱਤਮ ਸਕੂਲ ਅਤੇ 23 ਸਫਾਈ ਸੇਵਕਾਂ ਨੂੰ ਉੱਤਮ ਸਫਾਈ ਸੇਵਕ ਦਾ ਅਵਾਰਡ ਦਿੱਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਚ ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੇ ਸਾਰੇ ਪਿੰਡਾਂ ਨੂੰ ਸਾਫ਼ ਸੁਥਰਾ ਬਣਾਉਣ ਲਈ ਸਾਰਥਕ ਯਤਨ ਕਰ ਰਹੀ ਏ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਾ ਸਰਕਾਰ ਦਾ ਫਰਜ਼ ਹੈ ਤੇ ਇਹ ਕੰਮ ਪੂਰੀ ਸੁਹਿਰਦਤਾ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਫ਼ ਸਫਾਈ ਰੱਖਣਾ ਸਿਰਫ਼ ਸਫਾਈ ਸੇਵਕਾਂ ਦਾ ਕੰਮ ਨਹੀਂ ਬਲਕਿ ਸਾਨੂੰ ਸਾਰਿਆਂ ਨੂੰ ਇਸ ਮਕਸਦ ਲਈ ਪਹਿਲ ਕਰਨੀ ਚਾਹੀਦੀ ਏ ਤੇ ਖੁਦ ਅੱਗੇ ਆ ਕੇ ਸੂਬੇ ਨੂੰ ਕੂੜਾ ਮੁਕਤ ਰੱਖਣ ਵਿਚ ਯੋਗਦਾਨ ਪਾਉਣਾ ਚਾਹੀਦਾ ਏ। ਪੰਜਾਬ ਵਿਚ ਆਊਟਸੋਰਸਿੰਗ ਤੇ ਕੰਮ ਕਰ ਰਹੇ ਕੋਚਾਂ ਦੀਆਂ ਤਨਖਾਹਾਂ ਵਿਚ 2 ਤੋਂ 2.5 ਗੁਣਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਐ। ਖੇਡ ਮੰਤਰੀ ਗੁਰਮੀਤ ਸਿੰਘ ਮੀਤਹੇਰ ਨੇ ਚੰਡੀਗੜ੍ਹ ਵਿਚ ਦਸਿਆ ਕਿ ਖੇਡ ਵਿਭਾਗ ਅਤੇ ਪੰਜਾਬ ਸਟੇਟ ਸਪੋਰਟਸ ਕੌਂਸਲ ਅਧੀਨ ਸੂਬੇ ਦੇ ਸਮੂਹ ਜ਼ਿਲ੍ਹਿਆਂ ਵਿਚ ਤੈਨਾਤ ਐਗਜ਼ੀਕਿਊਟਿਵ ਕੋਚ 2 ਦੀ ਮਹੀਨਾਵਾਰ ਤਨਖਾਹ ਵਧਾ ਕੇ 35,000 ਰੁਪਏ, ਐਗਜ਼ੀਕਿਊਟਿਵ ਕੋਚ 1 ਦੀ ਤਨਖਾਹ 30,000 ਰੁਪਏ ਅਤੇ ਐਗਜ਼ੀਕਿਊਟਿਵ ਕੋਚ ਦੀ ਤਨਖਾਹ 25,000 ਰੁਪਏ ਕਰਨ ਦਾ ਫੈਸਲਾ ਕੀਤਾ ਗਿਐ। ਇਸ ਤੋਂ ਇਲਾਵਾ ਸਾਰੇ ਕੋਚਾਂ ਦੀ ਤਨਖਾਹ ਵਿਚ ਸਾਲਾਨਾ 3% ਵਾਧਾ ਵੀ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਆਊਟਸੋਰਸਿੰਗ ਤੇ ਤੈਨਾਤ ਕੋਚਾਂ ਵੱਲੋਂ ਲੰਮੇ ਸਮੇਂ ਤੋਂ ਆਪਣੀ ਤਨਖਾਹ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਇਹ ਫੈਸਲਾ ਇਸ ਸਾਲ 18 ਸਤੰਬਰ ਤੋਂ ਲਾਗੂ ਹੋਏਗਾ। ਜਲੰਧਰ ਸ਼ਹਿਰ ਲਾਗੇ ਪਿੰਡ ਕਾਨਪੁਰ ਵਿਖੇ ਕੱਲ ਲਾਪਤਾ ਹੋਈਆਂ 3 ਛੋਟੀਆਂ ਕੁੜੀਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਵਿਚੋਂ ਹੀ ਇਕ ਟਰੰਕ ਵਿਚੋਂ ਮਿਲੀਆਂ ਨੇ। ਦਸਿਆ ਜਾਂਦਾ ਹੈ ਕਿ ਕੁੜੀਆਂ ਦੇ ਪਿਓ ਸੁਨੀਲ ਮੰਡਲ ਨੇ ਹੀ ਇਨ੍ਹਾਂ ਨੂੰ ਮਾਰ ਕੇ ਟਰੰਕ ਵਿਚ ਬੰਦ ਕਰ ਦਿੱਤਾ ਸੀ। ਪੁਲਿਸ ਨੇ ਜਦ ਸੁਨੀਲ ਮੰਡਲ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਗੁਨਾਹ ਕਬੂਲਦਿਆਂ ਕਿਹਾ ਕਿ ਗਰੀਬੀ ਤੋਂ ਤੰਗ ਆ ਕੇ ਉਸਨੇ ਆਪਣੀਆਂ ਧੀਆਂ ਨੂੰ ਮਾਰ ਮੁਕਾਇਆ। ਇਨ੍ਹਾਂ ਦੀ ਉਮਰ 9, 7 ਤੇ 3 ਸਾਲ ਦੀ ਸੀ। ਇਨ੍ਹਾਂ ਦੇ ਲਾਪਤਾ ਹੋਣ ਦੀ ਖ਼ਬਰ ਸੁਨੀਲ ਮੰਡਲ ਦੇ ਮਕਾਨ ਮਾਲਕ ਨੇ ਬੀਤੀ ਰਾਤ ਦਰਜ ਕਰਾਈ ਸੀ। ਜੰਮੂ ਅਤੇ ਕਸ਼ਮੀਰ ਵਿਚ ਉਪ ਰਾਜਪਾਲ ਮਨੋਜ ਸਿਨਹਾ ਨੇ ਕੱਲ ਸ੍ਰੀਨਗਰ ਵਿਚ ਕਰਨਾਟਕਾ ਦੇ ਪ੍ਰਮੁੱਖ ਲੋਕ ਨਾਚਾਂ ਦੀ ਵਿਸ਼ੇਸ਼ਤਾ ਵਾਲੇ ਸੰਸਕ੍ਰਿਤੀ ਮਹੋਤਸਵ ਵਿਚ ਹਿੱਸਾ ਲਿਆ। ਆਪਣੇ ਸੰਬੋਧਨ ਵਿਚ ਉਪ ਰਾਜਪਾਲ ਨੇ ਕੇਂਦਰ ਪ੍ਰਬੰਧਤ ਪ੍ਰਦੇਸ਼ ਵਿਚ ਕਰਨਾਟਕ ਦੇ ਕਲਾਕਾਰਾਂ ਦਾ ਸਵਾਗਤ ਕੀਤਾ ਅਤੇ ਜੰਮੂ ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਲੈਂਗੁਏਜ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਤਾਂ ਜੋ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦੀ ਅਮੀਰ ਵਿਭਿੰਨਤਾ ਅਤੇ ਵਿਲੱਖਣਤਾ ਨੂੰ ਉਤਸ਼ਾਹਿਤ ਅਤੇ ਜੰਮੂ ਕਸ਼ਮੀਰ ਤੇ ਕਰਨਾਟਕਾ ਵਿਚਕਾਰ ਸਭਿਆਚਾਰਕ ਅੰਤਰ ਸਬੰਧਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਪ ਰਾਜਪਾਲ ਨੇ ਕਿਹਾ ਕਿ ਸਾਡਾ ਮੁੱਖ ਉਦੇਸ਼ ਸਭਿਆਚਾਰਕ ਵਿਭਿੰਨਤਾ ਨੂੰ ਹਰਮਨ ਪਿਆਰਾ ਬਣਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀਆਂ ਸ਼ਾਨਦਾਰ ਕਲਾਵਾਂ ਨਾਲ ਜੋੜਨਾ ਏ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 2 ਤੋਂ 3 ਦਿਨਾਂ ਦੌਰਾਨ ਬਿਹਾਰ, ਝਾਰਖੰਡ, ਉਪ ਹਿਮਾਲਿਆ, ਪੱਛਮੀ ਬੰਗਾਲ ਅਤੇ ਸਿੱਕਮ, ਉੱਤਰੀ ਉੜੀਸਾ, ਉੱਤਰੀ ਛੱਤੀਸਗੜ੍ਹ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਏ। ਆਪਣੀ ਤਾਜ਼ਾ ਜਾਣਕਾਰੀ ਵਿਚ IMD ਨੇ ਕਿਹੈ ਕਿ ਇਕ ਘੱਟ ਦਬਾਅ ਵਾਲਾ ਖੇਤਰ ਦੱਖਣ ਪੱਛਮੀ ਝਾਰਖੰਡ ਅਤੇ ਨਾਲ ਲਗਦੇ ਉੱਤਰੀ ਛੱਤੀਸਗੜ੍ਹ ਵਿਚ ਸਥਿਤ ਏ। ਮੱਧ ਮਹਾਰਾਸ਼ਟਰ ਅਤੇ ਮਰਾਠਵਾੜਾ ਖੇਤਰ ਵਿਚ ਵੀ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ। ਹਾਂਗਜ਼ੋ ਏਸ਼ੀਆਈ ਖੇਡਾਂ ਚ ਕੱਲ 9ਵੇਂ ਦਿਨ ਭਾਰਤ ਨੇ 3 ਸੋਨੇ ਦੇ ਤੇ 4 ਕਾਂਸੀ ਦੇ ਤਮਗੇ ਹਾਸਲ ਕੀਤੇ ਨੇ। ਇਸ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਗਿਣਤੀ 60 ਹੋ ਗਈ ਏ, ਜਿਨ੍ਹਾਂ ਵਿਚ ਸੋਨੇ ਦੇ 13, ਚਾਂਦੀ ਦੇ 24 ਤੇ ਕਾਂਸੀ ਦੇ 23 ਤਮਗੇ ਸ਼ਾਮਲ ਨੇ। ਭਾਰਤ ਦੀ ਮਰਦਾਂ ਦੀ ਕ੍ਰਿਕਟ ਟੀਮ ਅੱਜ ਕੁਆਟਰ ਫਾਈਨਲ ਚ ਨੇਪਾਲ ਵਿਰੁੱਧ ਖੇਡ ਰਹੀ ਏ। ਕਬੱਡੀ ਚ 7 ਵਾਰ ਦਾ ਚੈਂਪੀਅਨ ਭਾਰਤ ਮਰਦਾਂ ਦੇ ਵਰਗ ਵਿਚ ਅੱਜ ਬੰਗਲਾਦੇਸ਼ ਖਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗਾ। ਐਥਲੈਟਿਕਸ ਵਿਚ ਅੱਜ ਕਈ ਰੋਚਕ ਮੁਕਾਬਲੇ ਹੋ ਰਹੇ ਨੇ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖ਼ਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਮੋਦੀ ਅੱਜ ਤੇਲੰਗਾਨਾ ਤੇ ਛੱਤੀਸਗੜ੍ਹ ਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਕੇਂਦਰੀ ਮੰਤਰੀ ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਇਸਰੋ ਹੁਣ ਦੁਨੀਆਂ ਦੀ ਮੋਹਰੀ ਪੁਲਾੜ ਏਜੰਸੀ ਮੰਨੀ ਜਾਂਦੀ ਏ। ਉਨ੍ਹਾਂ ਪੁਲਾੜ ਵਿਗਿਆਨੀਆਂ ਨੂੰ ਸਨਮਾਨਿਤ ਕੀਤੈ। ਮੈਡੀਸਿਨ ਵਿਚ 2023 ਦਾ ਨੋਬਲ ਪ੍ਰਾਈਜ਼ MRNA COVID-19 ਵੈਕਸੀਨ ਦੇ ਵਿਕਾਸ ਲਈ ਹੇਟਲਿਨ ਕਾਰੀਕੋ ਤੇ ਡਰੂ ਵੇਸਮੈਨ ਨੂੰ ਦਿੱਤਾ ਗਿਐ। ਏਸ਼ੀਆਈ ਖੇਡਾਂ ਚ ਭਾਰਤ ਨੇ ਹੁਣ ਤੱਕ 13 ਸੋਨੇ ਦੇ 24 ਚਾਂਦੀ ਦੇ ਤੇ 23 ਕਾਂਸੀ ਦੇ ਤਮਗਿਆਂ ਨਾਲ ਕੁੱਲ 60 ਤਮਗੇ ਹਾਸਲ ਕੀਤੇ ਨੇ। ਇਸੇ ਨਾਲ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ।